ਹੁਣ ਮਹਾਰਾਜ ਅਗਲੇ ਸਲੋਕ ਵਿੱਚ ਕੁਝ ਹੋਰ ਸਮਝਾਓ। ਮਹਿਲਾ ਪਹਿਲਾ ਸ਼ਾਮ ਕਹੇ ਸਤੰਬਰ ਸੁਆਮੀ, ਸੱਚ ਮੈਂ ਆਖੈ ਸਾਚ ਰਹੇ, ਸਭ ਕੋ ਸੱਚ ਸਮਾਵੇ। ਰਿਗ ਕਹੇ ਰਿਹਾ ਭਰਪੂਰ, ਰਾਮ ਨਾਮ ਦੇਵਾ ਮੈਂ ਸੂਰ, ਨਾਏ ਲਿਆ ਪਰਾਛਤ ਜਾਹੇ, ਨਾਨਕ ਤਉ ਮੋਖ ਅੰਤਰ ਪਾਹੇ। ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲੈ ਆਇਆ। ਬਿੰਦਰਾ ਬਨ ਮੈਂ ਰੰਗ ਕੀਆ, ਕਲ ਮੈਂ ਬੇਦ ਅਥਰ ਬਣ ਹੁਆ, ਨਾਉ ਖੁਦਾਈ ਅਲਹ ਭਇਆ। ਨੀਲ ਬਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ, ਚਾਰੇ ਵੇਦ ਹੋਏ ਸਚਿਆਰ, ਪਣੇ ਗੁਣੇ ਤਿੰਨ ਚਾਰ ਵਿਚਾਰ, ਪਾਉ ਭਗਤ ਕਰ ਨੀਚ ਸਦਾਏ, ਤਉ ਨਾਨਕ ਮੋਖ ਅੰਤਰ ਪਾਏ। ਹੁਣ ਚਾਰ ਵੇਦਾਂ ਦੇ ਨਾਮ ਵੀ ਤੁਸੀਂ ਸੁਣੇ ਹੋਣਗੇ, ਸਾਮਵੇਦ, ਰਿਗਵੇਦ, ਜੁਜਰਵੇਦ ਤੇ ਅਥਰਵਣ ਵੇਦ। ਇਹ ਚਾਰ ਵੇਦ ਜਿਹੜੇ ਨੇ ਇਹਨਾਂ ਦੇ ਵੱਖ ਵੱਖ ਵਿਚਾਰ ਉਹ ਕੀ ਕਹਿੰਦੇ ਹਨ, ਮਹਾਰਾਜ ਨੇ ਉਹਨਾਂ ਦਾ ਹਵਾਲਾ ਦਿੱਤਾ। ਮੈਂ ਜਿਵੇਂ ਤੁਹਾਨੂੰ ਦੱਸਦਾ ਆ ਰਿਹਾ ਵੀ ਪਹਿਲਾਂ ਜਿਹੜੀਆਂ ਪ੍ਰਚਲਿਤ ਗੱਲਾਂ ਨੇ, ਜਿਹੜੀਆਂ ਆਮ ਲੋਕ ਜਾਣਦੇ ਜਾਂ ਸੁਣਦੇ ਕਹਿੰਦੇ ਨੇ, ਉਹਨਾਂ ਦਾ ਵਰਣਨ ਕਰਦੇ ਫਿਰ ਆਪਣੀ ਰਾਏ ਦਿੰਦਾ। ਕਹਿੰਦੇ ਨੇ ਸਾਮ ਵੇਦ ਦਾ ਇਹ ਵਿਚਾਰ ਹੈ ਕਿ ਸਤੰਬਰ ਸੁਆਮੀ, ਸਤੰਬਰ ਅੱਖਰ ਜਿਹੜਾ ਇਹਨੂੰ ਸੰਧੀ ਛੇਦ ਕਰ ਦਿਓ, ਸੇਤ ਅੰਬਰ, ਸੇਤ ਕਹਿੰਦੇ ਨੇ ਚਿੱਟੇ ਨੂੰ, ਚਿੱਟੇ ਰੰਗ ਦੇ ਵਸਤਰ ਲੋਕ ਪਹਿਨਦੇ ਸਨ, ਭਾਵ ਬੜੇ ਸਪਸ਼ਟਵਾਦੀ ਸਨ, ਸਾਫ ਸਨ। ਸੱਚ ਮੈਂ ਆਖੈ, ਸੱਚ ਵਿੱਚ ਟਿਕੇ ਰਹਿੰਦੇ ਸਨ, ਸੱਚ ਰਹਿ, ਭਾਵ ਸੱਚ ਬੋਲਦੇ ਸਨ, ਸੱਚ ਦੀ ਕਮਾਈ ਕਰਦੇ ਸਨ, ਸੱਚ ਦਾ ਵਿਹਾਰ ਕਰਦੇ ਸਨ। ਇਹ ਸ਼ਾਮ ਵੇਦ ਦਾ ਵਿਚਾਰ ਹੈ, ਸਭ ਕੋ ਸੱਚ ਸਮਾਵੇ, ਹਰ ਕੋਈ ਸੱਚ ਦੇ ਵਿੱਚ ਸਮਾਏ ਭਾਵ ਟਿਕਿਆ ਹੋਇਆ ਸੀ। ਇਹ ਹੋ ਗਈ ਪਹਿਲੇ ਵੇਦ ਦੀ ਗੱਲ। ਫਿਰ ਕਹਿ ਰਿਗ ਕਹਿ ਰਿਹਾ ਭਰਪੂਰ, ਜਿਹੜਾ ਰਿਗ ਵੇਦ ਹੈ ਉਹ ਕਹਿੰਦਾ ਹੈ ਕਿ ਉਹ ਪਰਮਾਤਮਾ ਸਭ ਜਗ੍ਹਾ ਭਰਪੂਰ ਹੈ, ਪਰ ਰਾਮ ਨਾਮ ਦੇਵਾ ਮੈਂ ਸੂਰ, ਤ੍ਰੇਤੇ ਯੁਗ ਦੇ ਅੰਦਰ ਜਿਹੜਾ ਰਾਮ ਦਾ ਨਾਮ ਹੈ ਇਹ ਦੇਵਤਿਆਂ ਵਿੱਚ ਸੂਰਜ ਵਾਂਗੂ ਚਮਕਦਾ ਸੀ, ਕਿਉਂਕਿ ਰਾਮ ਚੰਦਰ ਜੀ ਤ੍ਰੇਤੇ ਯੁਗ ਵਿੱਚ ਹੋਏ ਨੇ, ਮਤਲਬ ਉਹਨਾਂ ਦਾ ਨਾਮ ਉਸ ਵੇਲੇ ਬਹੁਤ ਪ੍ਰਮਾਣਿਕ ਮੰਨਿਆ ਜਾਂਦਾ ਸੀ। ਫਿਰ ਅੱਗੇ ਆ ਗਿਆ, ਹਾਂ ਨਾਏ ਲੈ ਪਰਾਛਤ ਜਾਹੇ। ਹੁਣ ਮਹਾਰਾਜ ਕਹਿੰਦੇ ਨੇ ਭਾਵੇਂ ਰਾਮ ਨਾਮ ਪ੍ਰਚਲਿਤ ਸੀ, ਪਰ ਨਾਮ ਲੈਣ ਕਰਕੇ ਜੀਵਾਂ ਦੇ ਪਰਾਛਤ ਜਿਹੜੇ ਪਾਪ ਕਰਮ ਸਨ ਉਹ ਖਤਮ ਹੁੰਦੇ ਸਨ। ਨਾਨਕ ਤਉ ਮੋਖ ਅੰਤਰ ਪਾਏ, ਨਾਨਕ ਜੀ ਫਰਮਾਉਂਦੇ ਨੇ ਤਉ ਤਦੋਂ ਮੋਖ ਅੰਤਰ, ਮੁਕਤੀ ਦੀ ਪ੍ਰਾਪਤੀ ਹੁੰਦੀ ਸੀ। ਇਹ ਵਿਚਾਰ ਸੀ ਲੋਕਾਂ ਦਾ ਕਿ ਰਾਮ 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 ਜਪੋ, ਇਸ ਗੱਲ ਤੇ ਲੋਕ ਟਿਕੇ ਹੋਏ ਸਨ ਤ੍ਰੇਤੇ ਯੁਗ। ਫਿਰ ਆ ਗਿਆ ਦੁਆਪਰ ਯੁਗ, ਜੁਜ ਮੈਂ ਜੋਰ ਛਲੀ ਚੰਦਰਾ। ਇਸ ਦੁਆਪਰ ਯੁਗ ਦੇ ਅੰਦਰ ਯੁਜ ਵੇਦ ਜਿਹੜਾ ਹੈ ਉਹਦਾ ਪ੍ਰਭਾਵ ਜ਼ਿਆਦਾ ਸੀ, ਔਰ ਇਸ ਦੁਆਪਰ ਵਿੱਚ ਕ੍ਰਿਸ਼ਨ ਜੀ ਹੋਏ। ਕ੍ਰਿਸ਼ਨ ਜੀ ਜਿਹੜੇ ਸਨ ਉਹਨਾਂ ਨੇ ਕੀ ਕੀਤਾ? ਚੰਦਰਾਵਤ ਇੱਕ ਗੋਪੀ ਦਾ ਨਾਮ ਸੀ, ਇਸ ਨੂੰ ਧੋਖੇ ਨਾਲ ਛਲ ਕੇ ਕ੍ਰਿਸ਼ਨ ਜੀ ਆਪਣੇ ਘਰ ਲਿਆਏ। ਹੁਣ ਕਹਾਣੀ ਤੇ ਲੰਬੀ ਹੈ, ਚੰਦਰਾਵਲ ਕੌਣ ਸੀ? ਇਹ ਰਾਧਾ ਦੀ ਚਚੇਰੀ ਭੈਣ ਸੀ, ਭਾਵ ਚਾਚੇ ਦੀ ਕੁੜੀ ਸੀ। ਕ੍ਰਿਸ਼ਨ ਜੀ ਦੁਆਪਰ ਯੁੱਗ ਵਿੱਚ ਹੋਏ, ਉਹਨਾਂ ਨੇ ਇਹ ਕੰਮ ਕੀਤਾ। ਫਿਰ ਧਿਆਨ ਦਿਓ, ਜੁਜ ਮੈਂ ਜੋਰ ਛਲੀ ਚੰਦਰਾਵਲ, ਜੋਰ ਦੇ ਨਾਲ ਧੱਕੇ ਦੇ ਨਾਲ ਚੰਦਰਾਵਲ ਨੂੰ ਛਲ ਕੇ ਲਿਆਏ ਤੇ ਕਾਨ ਕ੍ਰਿਸ਼ਨ ਜਾਦਮ ਭਇਆ। ਕ੍ਰਿਸ਼ਨ ਜੀ ਨੂੰ ਕਾਨ ਵੀ ਕਿਹਾ ਜਾਂਦਾ ਤੇ ਕ੍ਰਿਸ਼ਨ ਜੀ ਵੀ ਕਿਹਾ ਜਾਂਦਾ। ਜਾਦਮ ਦਾ ਮਤਲਬ ਹੈ ਜਾਦਵਾਂ ਦੀ ਕੁੱਲ ਵਿੱਚ ਹੋਏ। ਪਾਰ ਜਾਤ ਗੋਪੀ ਲੈ ਆਇਆ, ਆਪਣੀ ਗੋਪੀ ਨੂੰ ਖੁਸ਼ ਕਰ ਲਈ। ਗੋਪੀਆਂ ਕਈ ਸਨ ਕ੍ਰਿਸ਼ਨ ਜੀ ਦੀਆਂ, ਸਾਰੀਆਂ ਤੇ ਨਹੀਂ ਗਿਣ ਕੇ ਦੱਸੀਆਂ ਜਾ ਸਕਦੀਆਂ, ਪਰ ਉਹਦੇ ਵਿੱਚ ਇੱਕ ਦਾ ਨਾਂ ਸੀ ਸਤਬਾਹਮਾ। ਉਹ ਜਿੱਦ ਕਰ ਬੈਠੀ ਫਿਰ ਮੈਨੂੰ ਤੇ ਕਲਪ ਬ੍ਰਿਛ ਲਿਆ ਕੇ ਦਿਓ, ਪਾਰ ਜਾਤ ਲਿਆ ਕੇ। ਕਹਿੰਦੇ ਨੇ ਇੰਦਰ ਦੇ ਬਾਗ ਵਿੱਚ ਪੰਜ ਬ੍ਰਿਛ ਨੇ ਬੜੇ ਵਿਸ਼ੇਸ਼, ਇੱਕ ਦਾ ਨਾਮ ਹੈ ਮੰਦਾਰ, ਦੂਜਾ ਪਾਰਜਾਤ, ਤੀਜਾ ਸੰਤਾਨ, ਚੌਥਾ ਕਲਪ ਰੁੱਖ ਤੇ ਹਰੀਚੰਦਰ। ਉਹਦੇ ਵਿੱਚੋਂ ਪਾਰਜਾਤ ਜਿਹੜਾ ਸੀ ਉਹ ਸ੍ਰੀ ਕ੍ਰਿਸ਼ਨ ਜੀ ਪੱਟ ਕੇ ਲੈ ਆਏ ਗੋਪੀ ਨੂੰ ਖੁਸ਼ ਕਰਨ। ਪਾਰਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮੈਂ ਰੰਗ ਕੀਆ ਤੇ ਬਿੰਦਰਾ ਬਨ ਵਿੱਚ ਉਹਨਾਂ ਨੇ ਕਈ ਕੌਤਕ ਕੀਤੇ। ਇਹ ਹੈ ਦੁਆਪਰ ਯੁੱਗ ਦੀ ਗੱਲ। ਹੁਣ ਅੱਗੇ ਆ ਗਿਆ ਕਲ ਮੈਂ ਵੇਦ ਅਥਰਮਣ ਹੋਵਾਂ। ਕਲਯੁਗ ਦੇ ਅੰਦਰ ਅਥਰਮਣ ਵੇਦ ਦੀ ਪ੍ਰਧਾਨਤਾ ਸੀ, ਕਿਉਂਕਿ ਤੁਰਕਾਂ ਦਾ ਰਾਜ ਹੋ ਗਿਆ। ਨਾਉ ਖੁਦਾਈ ਅਲਾ ਭਇਆ। ਹੁਣ ਮੈਨੂੰ ਪਤਾ ਹੈ ਤੁਸੀਂ ਤੁਹਾਡੇ ਵਿੱਚੋਂ ਬਹੁਤਿਆਂ ਨੇ ਅਲੋ ਪੜ੍ਹਿਆ, ਜੇ ਸਿਆਰੀ ਲੱਗੇ ਹੋਵੇ ਤੁਸੀਂ ਅਲੈ ਪੜੋਗੇ, ਪਰ ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਕਦੇ ਕਿਸੇ ਮੁਸਲਮਾਨ ਵੀਰ ਨੂੰ ਪੁੱਛੋ ਬਈ ਤੁਸੀਂ ਖੁਦਾ ਦਾ ਨਾਮ ਕੀ ਲੈਂਦੇ ਹੋ? ਉਹ ਕਦੇ ਅਲੋ ਨਹੀਂ ਕਹਿਣਗੇ, ਕਦੇ ਅਲੈ ਨਹੀਂ ਕਹਿਣਗੇ। ਉਹ ਕੀ ਕਹਿਣਗੇ? ਅੱਲਾ। ਪਰ ਅਸੀਂ ਆਪਣੀ ਮਰਜ਼ੀ ਨਾਲ ਇਹਨੂੰ ਵਿਗਾੜੀ ਜਾਂਦੇ। ਇਹ ਜਿਹੜਾ ਹਾਏ ਨੂੰ ਔਂਕੜ ਹੈ, ਇਹ ਨਾਉਨ ਪੁਲਿੰਗ ਇੱਕ ਵਚਨ ਵਾਸਤੇ ਹੈ, ਉਚਾਰਨੇ ਦਾ ਅੱਲਾ ਹੈ। ਜੇ ਕਿਸੇ ਦੀ ਨਾ ਸਮਝ ਆਵੇ ਮੈਂ ਫਿਰ ਸਮਝਾ ਦਿਆਂ, ਜੇ ਅੱਲਾ ਨੂੰ ਸਿਆਰੀ ਲੱਗੀ ਹੋਵੇਗੀ ਤਾਂ ਉਹਦਾ ਮਤਲਬ ਅੱਲਾ ਨੇ ਇਹ ਕੰਮ ਕੀਤਾ। ਤੋ ਇਸ ਵਾਸਤੇ ਇਸ ਕਲਯੁਗ ਦੇ ਅੰਦਰ ਖੁਦਾ ਦਾ ਨਾਮ ਲੋਕੀ ਅੱਲਾ ਅੱਲਾ ਲੈਣ ਲੱਗ ਪਏ। ਸਤਯੁਗ ਵਿੱਚ ਸਤੰਬਰ ਸੀ, ਭਾਵ ਲੋਕੀ ਸਾਫ਼ ਸੁਥਰੇ ਸੱਚੇ ਸੀ, ਸੱਚ ਵਿੱਚ ਟਿਕੇ ਰਹਿੰਦੇ ਸੀ। ਤ੍ਰੇਤਾ ਯੁੱਗ ਆਇਆ, ਸ਼੍ਰੀ ਰਾਮ ਚੰਦਰ ਜੀ ਦੀ ਪੂਜਾ ਤੇ ਉਹਨਾਂ ਦੀ ਉਪਾਸ਼ਨਾ ਸ਼ੁਰੂ ਹੋ ਗਈ। ਦੁਆਪਰ ਯੁੱਗ ਆਇਆ, ਸ਼੍ਰੀ ਕ੍ਰਿਸ਼ਨ ਜੀ ਦਾ ਨਾਮ ਪ੍ਰਚਲਿਤ ਹੋਇਆ ਤੇ ਉਹਨਾਂ ਨੇ ਆਹ ਕੰਮ ਕੀਤੇ। ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਭਇਆ, ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮੈਂ ਰੰਗ ਕੀਆ। ਜਦੋਂ ਤੀਕਰ ਸਾਨੂੰ ਅਖਰੀ ਅਰਥ ਨਹੀਂ ਨਾ ਸਮਝਾਣਗੇ, ਅਸੀਂ ਫਿਰ ਭਾਵ ਅਰਥਾਂ ਵੱਲ ਵੀ ਨਹੀਂ ਤੁਰਾਂਗੇ। ਪਹਿਲਾਂ ਅਖਰੀ ਅਰਥ ਸਮਝਣੇ ਪੈਣਗੇ, ਜਦੋਂ ਅਖਰੀ ਅਰਥ ਸਮਝ ਆ ਗਏ ਫਿਰ ਅਸੀਂ ਉਹਦਾ ਭਾਵ ਸਮਝਾਂਗੇ, ਤੇ ਫਿਰ ਜੋ ਕੁਝ ਗੁਰੂ ਨਾਨਕ ਪਾਤਸ਼ਾਹ ਕਹਿਣਾ ਚਾਹੁੰਦੇ ਨੇ ਉਹ ਵੀ ਸਾਡੀ ਸਮਝ ਆ ਜਾਏ। ਫਿਰ ਮਹਾਰਾਜ ਕਹਿੰਦੇ ਨੇ ਕਲ ਮੈਂ ਵੇਦ ਅਥਰਬਣ ਹੋਵਾ, ਨਾਉ ਖੁਦਾਈ ਅੱਲਾ ਭਇਆ। ਉਹ ਲੋਕ ਖੁਦਾ ਨੂੰ ਅੱਲਾ ਅੱਲਾ, ਰੱਬ ਨੂੰ ਅੱਲਾ ਅੱਲਾ ਕਹਿਣ ਲੱਗ ਪਏ, ਕਿਉਂਕਿ ਮੁਗਲਾਂ ਦਾ ਰਾਜ ਸੀ, ਉਹਨਾਂ ਨੇ ਇੱਥੇ ਪ੍ਰਚਲਿਤ ਕੀਤਾ ਅੱਲਾ ਕਹੋ, ਹੋਰ ਨਾ ਕੋਈ ਕਹੋ। ਅੱਗੇ ਚੱਲ ਕੇ ਜਦੋਂ ਤੁਸੀਂ ਆਸਾ ਕੀ ਵਾਰ ਦੀ ਗਹਿਰਾਈ ਵੀ ਜਾਓਗੇ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਕੀ ਹਾਲਤ ਬਣ ਗਈ ਸੀ। ਪਰ ਪਹਿਲਾਂ ਇਹਨੂੰ ਸਮਝ ਲਈ, ਨੀਲ ਬਸਤਰ ਨੇ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਉਹਨਾਂ ਨੇ ਨੀਲੇ ਰੰਗ ਦੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਔਰ ਤੁਰਕਾਂ ਤੇ ਪਠਾਣਾਂ ਦਾ ਅਮਲ ਹੋ ਗਿਆ। ਅਮਲ ਦਾ ਮਤਲਬ ਹੈ ਰਾਜ ਹੋ ਗਿਆ। ਇੱਥੇ ਕੋਈ ਫੀਮ ਦਾ ਅਮਲ ਵਾਲੀ ਗੱਲ ਨਹੀਂ ਹੈ। ਤੁਰਕ ਪਠਾਣੀ ਅਮਲ ਕੀਆ, ਉਹਨਾਂ ਦਾ ਰਾਜ ਹੋ ਗਿਆ। ਤੇ ਉਹਨਾਂ ਦੇ ਰਾਜ ਵਿੱਚ ਫਿਰ ਜਿਹਦਾ ਰਾਜ ਹੋਵੇ ਉਹਦੇ ਪ੍ਰਭਾਵ ਵਿੱਚ ਸਾਰੇ ਲੋਕ ਆਉਂਦੇ ਹਨ। ਲਓ ਚਾਰੇ ਵੇਦ ਹੋਏ ਸਚਿਆਰ, ਇਉਂ ਇਹਨਾਂ ਚਾਰ ਵੇਦਾਂ ਦੀ ਜਿਹੜੀ ਫਿਲੋਸਫੀ ਹੈ ਉਹ ਸਚਿਆਰ ਹੋ ਗਈ, ਭਾਵ ਅਮਲ ਵਿੱਚ ਆ ਗਈ, ਪਤਾ ਲੱਗ ਗਈ, ਇਹ ਲੋਕ ਕਹਿੰਦੇ। ਪਰ ਮਹਾਰਾਜ ਕਹਿੰਦੇ ਨੇ ਪੜ੍ਹੇ ਗੁਣੇ ਤਿੰਨ ਚਾਰ ਵਿਚਾਰ, ਜਿਹੜੇ ਪੜ੍ਹਦੇ ਹਨ ਗੁਣ ਦੇ ਵਿਚਾਰ ਦੇ ਨੇ ਉਹਨਾਂ ਦੇ ਵਿਚਾਰ ਸੁੰਦਰ ਹੋ ਜਾਂਦੇ। ਇੱਥੇ ਚਾਰ ਦਾ ਮਤਲਬ ਗਿਣਤੀ ਦਾ ਨਹੀਂ ਹੈ, ਇਹ ਚਾਰ ਦਾ ਮਤਲਬ ਹੈ ਸੁੰਦਰ ਵਿਚਾਰ ਹੋ ਜਾਂਦੇ। ਜਿਹੜੇ ਇਹਨਾਂ ਦੀ ਵਿਚਾਰ ਕਰਦੇ ਨੇ, ਜਿਹੜੇ ਇਹਦੇ ਅਨੁਸਾਰ ਚੱਲਦੇ ਨੇ, ਪੜ੍ਹੇ ਗੁਣੇ ਤਿੰਨ ਚਾਰ ਵਿਚਾਰ। ਇਹ ਤਾਂ ਉਹ ਥਿਊਰੀ, ਉਹ ਕਹਾਣੀ ਜਿਹੜੀ ਆਮ ਪ੍ਰਚਲਿਤ ਹੈ। ਹੁਣ ਮਹਾਰਾਜ ਆਪਣਾ ਫੈਸਲਾ ਦੇਣ ਲੱਗੇ ਨੇ, ਬਈ ਕਲਿਆਣ ਕਿਹਨਾਂ ਦਾ ਹੋਵੇਗਾ, ਭਲਾ ਕਿਹਨਾਂ ਦਾ ਹੋਵੇਗਾ, ਸੰਸਾਰ ਸਮੁੰਦਰ ਤੋਂ ਕੌਣ ਤਰਨਗੇ। ਪਾਓ ਭਗਤ ਕਰ ਨੀਚ ਸਦਾਏ, ਪਾਓ ਭਗਤ ਕਰ ਨੀਚ ਸਦਾਏ,
ਪਾਓ ਭਗਤ ਕਰ ਨੀਚ ਸਦਾਏ, ਪਾਓ ਭਗਤ ਕਰ ਨੀਚ ਸਦਾਏ।
ਪਾਓ ਕਹਿੰਦੇ ਨੇ ਪ੍ਰੇਮ ਨੂੰ, ਭਗਤ ਕਹਿੰਦੇ ਨੇ ਭਗਤੀ ਨੂੰ। ਦੇਖੋ ਗੁਰਬਾਣੀ ਵਿੱਚ ਭਗਤ ਅੱਖਰ ਤਿੰਨ ਰੂਪਾਂ ਵਿੱਚ ਆਉਂਦਾ ਹੈ। ਇੱਕ ਭਗਤ ਆਉਂਦਾ ਤੱਤੇ ਨੂੰ ਔਂਕੜਨਾ, ਇੱਕ ਭਗਤ ਆਉਂਦਾ ਤੱਤਾ ਮੁਕਤਾ, ਇੱਕ ਭਗਤ ਆਉਂਦਾ ਤੱਤੇ ਨੂੰ ਸਿਆਰੀ ਨਾ। ਉਚਾਰਨ ਤੁਸੀਂ ਤਿੰਨਾਂ ਦਾ ਭਗਤ ਕਰਦੇ, ਜਿਹੜੇ ਨਹੀਂ ਵੀ ਮੰਨਦੇ ਲਗਾ ਮਾਤਰਾ ਨੂੰ ਉਹ ਵੀ ਭਗਤ ਹੀ ਬੋਲਦੇ। ਰੋਜ਼ ਤੁਸੀਂ ਸੋ ਪੁਰਖ ਵਾਲੇ ਸ਼ਬਦ ਦਾ ਪਾਠ ਕਰਦੇ, ਤੇਰੇ ਭਗਤ ਤੇਰੇ ਭਗਤ ਸਲਾਹ ਹੁਣ ਤੁਧ ਜੀ, ਫਿਰ ਅੱਗੇ ਆਉਂਦਾ ਤੇਰੀ ਭਗਤ ਭੰਡਾਰ ਜੀ, ਉੱਥੇ ਵੀ ਭਗਤ ਉੱਥੇ ਵੀ ਭਗਤ, ਉੱਥੇ ਭਗਤ ਦਾ ਤੱਤਾ ਮੁਕਤਾ ਹੈ, ਤੇਰੇ ਭਗਤ ਬਹੁ ਵਚਨ ਹੈ, ਪਲੂਰਲ ਹੈ। ਤੇ ਜਿੱਥੇ ਤੇਰੀ ਭਗਤ ਉੱਥੇ ਭਗਤ ਦੇ ਤੱਤੇ ਨੂੰ ਸਿਆਰੀ, ਉਹ ਭਗਤੀ ਵਾਸਤੇ। ਮਹਾਰਾਜ ਕਹਿੰਦੇ ਨੇ ਭਾਈ ਇਹਨਾਂ ਸਾਰੇ ਝਗੜਿਆਂ ਨੂੰ ਉਲਝਣਾਂ ਨੂੰ ਛੱਡੋ, ਤੱਤ ਕੀ ਬਾਤ ਇਹ ਹੈ, ਉਹ ਕੀ ਹੈ। ਪਾਓ ਭਗਤ ਕਰ ਨੀਚ ਸਦਾਏ, ਪਾਓ ਭਗਤ ਕਰ ਨੀਚ ਸਦਾਏ,
ਪਾਓ ਭਗਤ ਕਰ ਨੀਚ ਸਦਾਏ, ਪਾਓ ਭਗਤ ਕਰ ਨੀਚ ਸਦਾਏ।
ਪਾਓ ਦਾ ਮਤਲਬ ਹੈ ਪ੍ਰੇਮ ਤੇ ਭਗਤ ਦਾ ਮਤਲਬ ਹੈ ਭਗਤੀ। ਪ੍ਰੇਮਾ ਭਗਤੀ ਕਰਕੇ ਨੀਚ ਸਦਾਏ, ਆਪਣੇ ਆਪ ਨੂੰ ਨਿਮਰਤਾ ਵਿੱਚ ਰੱਖੇ, ਕਦੇ ਅਹੰਕਾਰ ਦਾ ਬੋਲ ਨਾ ਬੋਲੇ। ਮੈਂ ਇੰਨਾ ਪਾਠ ਕੀਤਾ ਹੈ, ਮੈਂ ਇੰਨਾ ਨਿਤਨੇਮ ਕੀਤਾ ਹੈ, ਮੈਂ ਇੰਨਾ ਦਾ ਪਾਓ ਭਗਤ ਕਰ। ਕਲਗੀਆਂ ਵਾਲੇ ਪਾਤਸ਼ਾਹ ਵੀ ਕਹਿੰਦੇ ਨੇ ਸੱਚ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇ, ਗੋਬਿੰਦ ਭਾਉ ਭਗਤ ਦਾ ਭੁੱਖਾ। ਪਰਮੇਸ਼ਵਰ ਤੇ ਪ੍ਰੇਮਾ ਭਗਤੀ ਦਾ ਭੁੱਖਾ। ਇਹ ਠੀਕ ਹੈ ਕਿ ਜਿਹੜੇ ਪ੍ਰਚਲਿਤ ਖਿਆਲ ਨੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਨੇ ਮੁੱਖ ਰੱਖਿਆ, ਉਹਨਾਂ ਨੂੰ ਪਹਿਲਾਂ ਵਰਣਨ ਕਰ ਦਿੱਤਾ ਤੇ ਫਿਰ ਆਪਣਾ ਫੈਸਲਾ ਦੇ ਦਿੱਤਾ। ਬਈ ਸਾਡਾ ਫੈਸਲਾ ਇਹ ਜੇ ਕਿਸੇ ਨੇ ਸੰਸਾਰ ਸਮੁੰਦਰ ਤੋਂ ਤਰਨਾ, ਜੇ ਕਿਸੇ ਨੇ ਬੰਧਨਾਂ ਤੋਂ ਬਚਣਾ, ਤੇ ਪਾਓ ਭਗਤ ਕਰ ਨੀਚ ਸਦਾਏ, ਪਾਓ ਭਗਤ ਕਰ ਨੀਚ ਸਦਾਏ,
ਪਾਓ ਭਗਤ ਕਰ ਨੀਚ ਸਦਾਏ।
ਤੋ ਨਾਨਕ ਮੋਖ ਅੰਤਰ ਪਾਏ, ਤੋ ਨਾਨਕ ਮੋਖ ਅੰਤਰ ਪਾਏ,
ਤੋ ਨਾਨਕ ਮੋਖ ਅੰਤਰ ਪਾਏ, ਤੋ ਨਾਨਕ ਮੋਖ ਅੰਤਰ ਪਾਏ।
ਹੁਣ ਅਸੀਂ ਪੜ੍ਹਿਆ ਤੋ ਨਾਨਕ, ਪਰ ਇਹਨੂੰ ਨਖੇੜ ਕੇ ਪੜ੍ਹ, ਨਾਨਕ ਜੀ ਫਰਮਾਉਂਦੇ ਹਨ ਤੋ ਤਾਂ ਮੋਖ ਅੰਤਰ ਮੋਕਸ਼ ਪ੍ਰਾਪਤ ਕਰੇ, ਭਾਵ ਬੰਧਨਾਂ ਤੋਂ ਰਹਿਤ ਹੋ ਜਾਏਗਾ, ਉਹਦਾ ਜਨਮ ਮਰਨ ਦਾ ਬੰਧਨ ਕੱਟਿਆ ਜਾਏਗਾ ਜਿਹੜਾ ਇਸ ਤਰੀਕੇ ਨਾਲ ਆਪਣੇ ਜੀਵਨ ਨੂੰ ਟਾਲੇ। ਇਹ ਠੀਕ ਹੈ के अखरी अर्थ कर दिया। जिन्हां ने ते बहुत पहला पढ़ाई कीती है उन्हें यकदम समझ आ जाएगी, जिन्हां ने नहीं कीती उन्हें बहुत औखा। पर दास का यतन है कि इनू जितना सरल तो सरल, सौखा तो सौखा करके तुहाडी नॉलेज विच लियांदा जाए। कुछ गल्लां ऐसियां होणगियां जिहड़ियां तुसीं कहोगे वी इह खुल्लियां नहीं, मैं तां तैयार हाँ उन्हां ते होर चर्चा विचार करन लई। पर पहला अखरी अर्थ समझ लो गुरु साहब की कह रहे। गुरु साहब कहंदे ने नानक बोलो मेर शरीर का एक रथ वा जुग जुग फेर बटाई है, ज्ञानी बुझेता है सतयुग रथ संतोख का, धर्म अगे रथवा त्रेतय रथ जतय का, जोर अगे रथवा द्वापर रथ तपय का, सत अगे रथवा कलयुग रथ अगन का, कूड़ अगे रथवा। फिर महला पहला विच उन्हों होर क्लीयर किया भी चार वेदां दी ए थ्योरी है, ए फिलोसफी है। मैं तो वेद पढ़े नहीं, तुसा वेखे भी नहीं होने, मैं वेखे जरूर ने पर मैं पढ़े नहीं, मैनूं संस्कृत नहीं आंदी। वो एक वखरा पक्ष है। पर वो की कहंदे ने साम कहे सितंबर स्वामी सच में अच्छे साच रहे, सबको सच समावे ऋग कहे रहा परपूर, राम नाम देवा मैं सूर। सूर का मतलब है सूरज वांगू ज्यादा चमकदा। सूर का मतलब एक सूर जानवर भी है, एक सूर सूरमे नूं भी कहंदे ने। इत्थे है सूरज वांगू चमकदा, भाव ज्यादा ओदी प्रचलता सी। फिर नाए लय पराछत जाहे नानक तौ मोखंतर पाहे, जुज में जोर छली चंद्रावल कान कृष्ण जादम भया। देखो कान दे नन्ने थले अदा हा है, ओनू कान बोलने, कान नहीं कहना, कान कहांगे तो कन बन जाएगा। कान कान कृष्ण जादम भया पार जात गोपी ले आया, बिंद्रा बन में रंग किया कल में वेद अथर्वण हुआ, नाउ खुदाई अला भया नील वस्त्र ले कपड़े पहरे तुर्क पठानी अमल किया, चारे वेद होए सचियार पढ़े गुणे तिन चार विचार। फिर अपना फैसला पातशाह ने दिता बई देखो इना उलझना विच ना फसो, जे ते अपना भला चाहते हो ते ए गल पले बल। पाओ भगत कर नीत सदाए, पाओ भगत कर नीत सदाए,
पाओ भगत कर नीत सदाए, पाओ भगत कर नीत सदाए,
तौ नानक मोखंतर पाए, तौ नानक मोखंतर पाए,
तौ नानक मोखंतर पाए, तौ नानक